ਕੋਲ ਗੁਰਾਂ ਤਾਈ ਪੜ੍ਹਨੇ ਬਹਾਇਆ ਏ ਆਂਦੇ ਕੋਲ ਗੁਰਾਂ ਤਾਈ। चंद्रमा जदों चढ़ आया माता तृप्ता देवी जी दी कुख नूं भाग लाए पिता जी मेहता कालू जी दे घर आप भगवान पार ब्रह्म परमेश्वर बाल रूप विच प्रगट होए ਸੰਨ 1526 ਬਿਕਰਮੀ ਕੱਤਕ ਸੁਦੀ 15 ਨੂੰ ਰਾਏ ਭੋਏ ਦੀ ਤਲਵੰਡੀ ਵਿੱਚ ਪ੍ਰਗਟ ਹੋਏ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਖੰਡਾਂ ਬ੍ਰਹਿਮੰਡਾਂ ਦੇ ਮਾਲਕ। ਜਦੋਂ ਬਾਲ ਅਵਸਥਾ ਵਿੱਚ 7 ਵਰਿਆਂ ਦੇ ਹੋਏ ਤਾਂ ਗਿਆਨ ਚਰਚਾ ਤੇ ਉਦਾਰਤਾ ਦੇਖ ਕੇ ਆਪ ਜੀ ਦੇ ਪੂਜਨੀਕ ਮਾਤਾ ਤ੍ਰਿਪਤਾ ਦੇਵੀ ਜੀ ਇਹ ਜਾਣ ਗਏ ਕਿ ਇਹ ਮੇਰਾ ਪੁੱਤਰ ਕੋਈ ਅਵਤਾਰੀ ਪੁਰਖ ਹੈ। ਆਪਣੇ ਪੁੱਤਰ ਨੂੰ ਨੇਕ ਬਾਲਕ ਜਾਣ ਕੇ ਪਿਤਾ ਮਹਿਤਾ ਕਾਲੂ ਜੀ ਨੇ ਸੰਮਤ 1533 ਬਿਕਰਮੀ 7 ਮੱਘਰ ਵਾਲੇ ਦਿਨ ਗੋਪਾਲ ਪਾਂਧੇ ਕੋਲ ਗੁਰੂ ਪਾਤਸ਼ਾਹ ਜੀ ਨੂੰ ਪੜ੍ਹਨ ਬਿਠਾਇਆ। ਗੋਪਾਲ ਪਾਂਧਾ ਜੋ ਸਬਕ ਦੇਵੇ ਤੇ ਗੁਰੂ ਜੀ ਝੱਟ ਪਹਿਲਾਂ ਹੀ ਸੁਣਾ ਦੇਣ। ਇੱਕ ਦਿਨ ਗੁਰੂ ਨਾਨਕ ਦੇਵ ਜੀ ਨੇ ਓਮ ਨਮਾ ਸਿੰਧ ਜੋ ਪਾਂਧੇ ਪਹਿਲਾਂ ਹੀ ਪੜ੍ਹਾਉਂਦੇ ਹਨ, ਪਾਤਸ਼ਾਹ ਨੇ ਗੋਪਾਲ ਪਾਂਧੇ ਤੋਂ ਇਸ ਦੇ ਅਰਥ ਪੁੱਛੇ ਤਾਂ ਗੋਪਾਲ ਪਾਂਧੇ ਆਖਿਆ, ਹੇ ਨਾਨਕ, ਤੈਂ ਇਹਨਾਂ ਅਰਥਾਂ ਤੋਂ ਕੀ ਲੈਣਾ ਹੈ, ਤੂੰ ਲੇਖਾ ਜੋਖਾ ਹੀ ਸਿੱਖ। ਤਾਂ ਗੁਰੂ ਜੀ ਨੇ ਆਖਿਆ, ਇਹ ਲੇਖਾ ਜੋ ਤੁਸੀਂ ਪੜ੍ਹਾ ਰਹੇ ਹੋ ਬੰਧਨ ਵਿੱਚ ਪਾਉਣ ਵਾਲਾ ਹੈ। ਇਹ ਲੇਖਾ ਪੜ੍ਹਨ ਤੇ ਜਮਾਂ ਦੀ ਮਾਰ ਪੈਂਦੀ ਹੈ। ਹੇ ਪਾਂਧੇ, ਮੈਂ ਇਹ ਲੇਖਾ ਨਹੀਂ ਪੜ੍ਹਦਾ। ਜੇ ਤੂੰ ਸੱਚਾ ਲੇਖਾ ਜਾਣਦਾ ਹੈ ਤਾਂ ਸਾਨੂੰ ਦੱਸ। ਤਾਂ ਬਾਬੇ ਗੋਪਾਲ ਪਾਂਧੇ ਨੂੰ ਸਤਿਗੁਰੂ ਜੀ ਨੇ ਸ਼ਬਦ ਉਚਾਰ ਕੇ ਸਮਝਾਇਆ, ਸ੍ਰੀ ਰਾਗ ਮਹੱਲਾ ਪਹਿਲਾ, ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ, ਪਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਜਦੋਂ ਗੋਪਾਲ ਪਾਂਧੇ ਨੂੰ ਇਹ ਸ਼ਬਦ ਬੋਲ ਕੇ ਇਸ ਦੇ ਅਰਥ ਸਮਝਾਏ ਤਾਂ ਗੋਪਾਲ ਪਾਂਧਾ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਪੈ ਗਿਆ। ਉਚਾਰਨ ਕਰੋ, ਸ੍ਰੀ ਵਾਹਿਗੁਰੂ ਜੀ। ਆਪ ਜੀ ਦਾ ਸੇਵਕ ਬਣ ਗਿਆ। ਆਪ ਪਰਮੇਸ਼ਰ ਦਾ ਨੂਰ, ਪਾਤਸ਼ਾਹ ਮੈਂ ਕੀ ਪੜ੍ਹਾ ਸਕਦਾ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀਓ, ਜਦੋਂ ਗੋਪਾਲ ਪਾਂਧਾ ਵੀ ਗੁਰੂ ਜੀ ਨੂੰ ਨਾ ਪੜ੍ਹਾ ਸਕਿਆ, ਫਿਰ ਕਈ ਮਹੀਨਿਆਂ ਪਿੱਛੋਂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਨੂੰ ਫਾਰਸੀ ਪੜ੍ਹਾਉਣ ਵਾਸਤੇ ਪਿਤਾ ਜੀ ਮਹਿਤਾ ਕਾਲੂ ਜੀ ਨੇ ਕੁਤਬਦੀਨ ਮੌਲਵੀ ਕੋਲ ਲਗਾ ਦਿੱਤਾ। ਤਾਂ ਉੱਥੇ ਵੀ ਪਾਂਧੇ ਵਾਲੀ ਗੱਲ ਹੀ ਹੋਈ। ਮੌਲਵੀ ਕੁਤਬਦੀਨ ਨੇ ਸਾਰੇ ਸ਼ਬਦ ਪੜ੍ਹਾਏ ਤਾਂ ਅੱਗੋਂ ਬਾਬਾ ਜੀ ਨੇ ਆਖਿਆ ਕਿ ਹੇ ਮੌਲਵੀ, ਅਲਫ ਅੱਲਾ ਨੂੰ ਯਾਦ ਕਰ ਗਫਲਤ ਮਨੋ ਵਿਸਾਰ, ਸਵਾਸ ਪਲਟੇ ਨਾਮ ਬਿਨ ਧਿਰਗ ਜੀਵਨ ਸੰਸਾਰ, ਬੇਵਿਦਾਜਿਤ ਦੂਰ ਕਰ ਕਦਮ ਤਰੀਕਤ ਰਾਖ, ਸਾਹਿਬ ਸਭ ਮੇਂ ਦੇਖ ਹੈ ਨਿਉਂ ਬੁਰਾ ਨਾ ਪਾਖ। ਇਸ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਮੌਲਵੀ ਕੁਤਬਦੀਨ ਨੂੰ ਸ਼ਬਦ ਕਹੇ ਤਾਂ ਮੌਲਵੀ ਨੇ ਬਾਬੇ ਜੀ ਨੂੰ ਆਖਿਆ, ਦਿਲ ਵਿੱਚ ਜਾਣਿਆ ਇਹ ਕੋਈ ਬਲੀ ਪੈਗੰਬਰ ਹੈ, ਅੱਲਾ ਦਾ ਨੂਰ ਹੈ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਪਾਸੋਂ ਮਾਫੀ ਮੰਗੀ ਕੁਤਬਦੀਨ ਮੌਲਵੀ ਨੇ, ਆਖਿਆ ਆਪ ਅੱਲਾ ਦਾ ਨੂਰ ਹੋ, ਮੈਂ ਆਪ ਨੂੰ ਕੀ ਦੱਸ ਸਕਦਾ ਹਾਂ, ਮੈਂ ਆਪ ਦਾ ਸੇਵਕ ਹਾਂ। ਮੌਲਵੀ ਕੁਤਬਦੀਨ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਹੀ ਢਹਿ ਪਿਆ, ਉਚਾਰਨ ਕਰੋ ਸ੍ਰੀ ਵਾਹਿਗੁਰੂ ਜੀ। ਗੁਰੂ ਪਿਆਰੀ ਗੁਰਸੰਗਤ ਜੀਓ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਲ ਅਵਸਥਾ ਵਿੱਚ ਜਦੋਂ 11ਵੇਂ ਵਰੇ ਵਿੱਚ ਪ੍ਰਵੇਸ਼ ਹੋਏ ਤਾਂ ਪਿਤਾ ਸ੍ਰੀ ਮਹਿਤਾ ਕਾਲੂ ਜੀ ਨੇ ਬੇਦੀ ਕੁਲ ਅਨੁਸਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਨੇਊ ਪਵਾਉਣ ਲਈ ਪੰਡਿਤ ਹਰਦਿਆਲ ਨੂੰ ਪਾਸ ਬੁਲਾਇਆ ਅਤੇ ਸਾਰੇ ਸਾਕ ਸੰਬੰਧੀਆਂ ਨੂੰ ਇਕੱਠੇ ਕਰਕੇ ਬੱਕਰਾ ਰਿੰਨ ਕੇ ਚੌਂਕਾ ਬਣਾ ਕੇ ਤੇ ਪੰਡਤਾਂ ਨੇ ਗ੍ਰਹਿ ਪੂਜਾ ਦੇਵ ਪੂਜਾ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕੋਲ ਬਹਾਇਆ। ਜਦੋਂ ਪੂਜਾ ਕਰਕੇ ਬ੍ਰਹਮਣ ਗੁਰੂ ਨਾਨਕ ਦੇਵ ਜੀ ਦੇ ਗਲ ਵਿੱਚ ਜੰਜੂ ਪਾਉਣ ਲੱਗਾ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਪੰਡਿਤ ਹਰਦਿਆਲ ਦਾ ਹੱਥ ਫੜ ਲਿਆ, ਕਹਿਣ ਲੱਗੇ ਕਿ ਹੇ ਪਾਂਧੇ, ਤੁਸੀਂ ਇਹ ਝੂਠੇ ਜਨੇਊ ਪਾਉਂਦੇ ਹੋ, ਸੱਚਾ ਜਨੇਊ ਕਿਸੇ ਨੂੰ ਨਹੀਂ ਪਹਿਨਾਉਂਦੇ, ਇਹ ਬੇਅਰਥ ਧਾਗਾ ਪਾਉਣ ਦਾ ਕੀ ਪ੍ਰਯੋਜਨ ਹੈ। ਤਾਂ ਗੁਰੂ ਪਿਆਰੀ ਸਾਧ ਸੰਗਤ, ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਇਹ ਪ੍ਰਸ਼ਨ ਕਰਿਆ ਤਾਂ ਸਾਰੇ ਬ੍ਰਹਿਮਣ ਭੜਕ ਉੱਠੇ, ਕਹਿਣ ਲੱਗੇ ਕਿ ਬੇਦੀ ਕੁਲ ਦੇ ਅਨੁਸਾਰ ਆਪ ਨੂੰ ਜਨੇਊ ਪਹਿਨਣਾ ਹੀ ਪਵੇਗਾ। ਤਾਂ ਪੰਡਿਤ ਹਰਦਿਆਲ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸੱਚ ਦੇ ਜਨੇਊ ਬਾਰੇ ਜਦੋਂ ਆਖਿਆ, ਤੁਸੀਂ ਆਪ ਆਪਣੀਆਂ ਇੰਦਰੀਆਂ ਨੂੰ ਵਿਸ਼ੇ ਵਿਕਾਰਾਂ ਵੱਲੋਂ ਰੋਕਣ ਦਾ ਜਨੇਊ ਆਪਣੇ ਗਲ ਵਿੱਚ ਨਹੀਂ ਪਹਿਨਿਆ ਤੇ ਹੋਰਨਾਂ ਲੋਕਾਂ ਨੂੰ ਤੁਸੀਂ ਜਨੇਊ ਪਹਿਨਾ ਰਹੇ ਹੋ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਿ ਹੇ ਪਾਂਧੇ, ਇਸ ਦਾ ਕੀ ਲਾਭ ਹੈ, ਇਹ ਜਨੇਊ ਤਾਂ ਇੱਥੇ ਹੀ ਸੜ ਜਾਣਾ ਹੈ, ਜੇ ਸਦਾ ਨਾਲ ਜਾਣ ਵਾਲਾ ਤੁਹਾਡੇ ਕੋਲ ਜਨੇਊ ਹੈ ਤਾਂ ਉਹ ਮੇਰੇ ਗਲ ਵਿੱਚ ਪਾ ਦਿਓ। ਤਾਂ ਪੰਡਿਤ ਹਰਦਿਆਲ ਨੇ ਹੱਥ ਬੰਨ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕਿਹਾ, ਪਾਤਸ਼ਾਹ ਉਹ ਕਿਹੜਾ ਜਨੇਊ ਹੈ, ਜੋ ਸੱਚ ਦਾ ਜਨੇਊ ਹੈ, ਸਦਾ ਨਾਲ ਰਹਿਣ ਵਾਲਾ ਹੈ, ਖੰਡਾਂ ਬ੍ਰਹਿਮੰਡਾਂ ਦੇ ਮਾਲਕ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਚਾਰਨ ਕੀਤਾ, ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵੱਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ, ਨਾ ਇਹੋ ਟੁੱਟੈ ਨਾ ਮਲ ਲਾਗੈ, ਨਾ ਇਹੋ ਜਲੇ ਨਾ ਜਾਏ, ਧਨ ਸਮਾਨਸ ਨਾਨਕਾ ਜੋ ਗਲ ਚੱਲੈ ਪਾਏ। ਤਗ ਕਪਾਹ ਹੋ ਕਤੀਐ ਬਾਹਮਣ ਵਟੇ ਆਏ, ਕੋਹੇ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ। ਹੋਏ ਪੁਰਾਣਾ ਸੁਟੀਐ ਪੀ ਫਿਰ ਪਾਈਐ ਹੋਰ, ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ। ਕਦੇ ਟੁੱਟੇ ਨਾ ਮੈਲ ਨਾ ਲਾਗੇ, ਸੱਚ ਦਾ ਜਨੇਊ ਪਹਿਨ ਦੇ। ਗੁਰੂ ਪਿਆਰੀ ਸੰਗਤ ਜੀਓ, ਇਹ ਸਲੋਕ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਚਾਰਿਆ ਤਾਂ ਸੁਣ ਕੇ ਪੰਡਿਤ ਹਰਦਿਆਲ ਤਾਂ ਬਾਬਾ ਜੀ ਦੀ ਮਹਿਮਾ ਪਹਿਲਾਂ ਹੀ ਜਾਣਨ ਵਾਲਾ ਸੀ। ਕਹਿਣ ਲੱਗਾ, ਹੇ ਮਹਾਰਾਜ, ਅਕਾਲ ਪੁਰਖ ਵਾਹਿਗੁਰੂ ਅੱਲਾ ਦਾ ਨੂਰ, ਬ੍ਰਾਹਮਣਾਂ ਨੂੰ ਤਾਂ ਪਹਿਲਾਂ ਹੀ ਛਤਰੀਆਂ ਤੋਂ ਉਪਦੇਸ਼ ਹੁੰਦਾ ਆਇਆ ਹੈ। ਸੋਹੇ ਕਿਰਪਾ ਨਿਧਾਨ, ਹੁਣ ਆਪ ਵੀ ਬੇਦੀ ਕੋਲ ਵਿੱਚ ਜੀਵਾਂ ਦਾ ਅਗਿਆਨ ਦੂਰ ਕਰਨ ਲਈ ਪ੍ਰਗਟ ਹੋਏ ਹੋ। ਮੈਨੂੰ ਵੀ ਕੋਈ ਸਿੱਖਿਆ ਦੇਵੋ, ਮੇਰਾ ਮਨ ਸ਼ਾਂਤ ਹੋ ਜਾਵੇ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਖਿਆ, ਹੇ ਪੰਡਿਤ, ਪ੍ਰਭੂ ਪਾਰ ਬ੍ਰਹਮ ਪਰਮੇਸ਼ਰ ਸਭ ਦਾ ਜਜਮਾਨ ਹੈ, ਉਹ ਸਭ ਦੇ ਮਨੋਰਥ ਪੂਰੇ ਕਰਨ ਵਾਲਾ ਹੈ। ਤਾਂ ਬਾਬੇ ਆਖਿਆ, ਕਰਤਾ ਤੂੰ ਮੇਰਾ ਜਜਮਾਨ। ਅਨੇਕਾਂ ਸ਼ਬਦ ਪੰਡਿਤ ਨੇ ਸੁਣੇ ਤਾਂ ਨਿਹਾਲ ਨਿਹਾਲ ਹੋ ਗਿਆ। ਪੰਡਿਤ ਹਰਦਿਆਲ ਨੂੰ ਸੱਚ ਦਾ ਜਨੇਊ ਦਰਸਾ ਕੇ ਗਿਆਨ ਕਰ ਦਿੱਤਾ ਤੇ ਪੰਡਿਤ ਨੂੰ ਜਨਮਾਂ ਜਨਮਾਂ ਦੀ ਸੋਝੀ ਹੋ ਗਈ। ਉਚਾਰਨ ਕਰੋ, ਸ੍ਰੀ ਵਾਹਿਗੁਰੂ। ਮਹਿਤਾ ਕਾਲੂ ਜੀ ਪਿਤਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਕਿਸੇ ਆਖੇ ਨਾ ਲੱਗਦਾ ਦੇਖ ਕੇ ਤਾਂ ਪਾਤਸ਼ਾਹ ਨੂੰ ਪੰਡਿਤ ਬਿਰਜਨਾਥ ਕੋਲ ਪਿਤਾ ਜੀ ਨੇ ਸੰਸਕ੍ਰਿਤ ਪੜ੍ਹਨ ਲਾਇਆ। ਜਦੋਂ ਮਹਿਤਾ ਕਾਲੂ ਜੀ ਗੁਰੂ ਜੀ ਨੂੰ ਪੰਡਿਤ ਬਿਰਜਨਾਥ ਕੋਲ ਲੈ ਗਏ ਤਾਂ ਪੰਡਿਤ ਬਿਰਜਨਾਥ ਨੇ ਉਹ ਓਅੰਕਾਰ ਤੇ ਸੰਸਕ੍ਰਿਤ ਦੇ ਅਰਥ ਲਿਖ ਦਿੱਤੇ। ਤਾਂ ਚੌਥੇ ਦਿਨ ਗੁਰੂ ਜੀ ਨੇ ਓਅੰਕਾਰ ਦੇ ਅਰਥ ਪੁੱਛੇ ਤਾਂ ਬਿਰਜਨਾਥ ਪੰਡਿਤ ਕਹਿਣ ਲੱਗਾ ਕਿ ਹੇ ਬਾਲਕ ਨਾਨਕ, ਤੈਨੂੰ ਅਜੇ ਅਰਥਾਂ ਦੀ ਕੀ ਪਛਾਣ ਹੈ, ਇਹ ਦੇਵ ਬਾਣੀ ਕਠਿਨ ਹੈ। ਤਾਂ ਗੁਰੂ ਜੀ ਨੇ ਪੰਡਿਤ ਬਿਰਜਨਾਥ ਦਾ ਹੰਕਾਰ ਤੋੜਨ ਵਾਸਤੇ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਭਾਗਵਤ ਸੰਸਕ੍ਰਿਤ ਜੋ ਉਹਦੇ ਕੋਲ ਸੀ ਐਸੇ ਅਰਥ ਕਹੇ ਕਿ ਪੰਡਿਤ ਹੈਰਾਨ ਹੋ ਗਿਆ ਤੇ ਬਿਰਜਨਾਥ ਪੰਡਿਤ ਨੇ ਗੁਰੂ ਜੀ ਦੇ ਚਰਨ ਫੜ ਲਏ। ਇੱਥੇ ਹੀ ਗੁਰੂ ਜੀ ਨੇ ਦੱਖਣੀ ਓਅੰਕਾਰ ਉਚਾਰਿਆ, ਰਾਮਕਲੀ ਰਾਗ ਮਹੱਲਾ ਪਹਿਲਾ ਵਿੱਚ ਦਿਓ ਦਰਜ ਹੈ। ਇਹ ਸੁਣ ਬਿਰਜਨਾਥ ਪੰਡਿਤ ਮਹਿਤਾ ਕਾਲੂ ਜੀ ਨੂੰ ਕਹਿਣ ਲੱਗਾ, ਬਾਬਾ ਜੀ, ਕਿ ਇਹ ਆਪ ਜੀ ਦਾ ਸਪੁੱਤਰ ਨਾਨਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨੂਰ ਜਾਪਦਾ ਹੈ, ਕਿਸੇ ਦੇ ਪੜ੍ਹਾਉਣ ਜੋਗਾ ਨਹੀਂ, ਇਹ ਆਪ ਸਭ ਕੁਝ ਜਾਣਨ ਵਾਲਾ ਹੈ, ਅਸੀਂ ਕੀ ਪੜ੍ਹਾ ਸਕਦੇ ਹਾਂ। ਜਦੋਂ ਬਿਰਜਨਾਥ ਕੋਲੋਂ ਘਰ ਆਏ ਪਿਤਾ ਮਹਿਤਾ ਕਾਲੂ ਜੀ ਬਹੁਤ ਨਾਰਾਜ਼ ਹੋਏ। ਕ੍ਰੋਧ ਲਹਿਜੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਆਖਿਆ ਕਿ ਜੇਕਰ ਤੂੰ ਕਿਸੇ ਤਰ੍ਹਾਂ ਨਹੀਂ ਪੜ੍ਹਨਾ, ਕੋਈ ਚੰਗਾ ਕੰਮ ਨਹੀਂ ਲਿਖਣਾ ਸਿੱਖਣਾ, ਤਾਂ ਅੱਜ ਤੋਂ ਤੂੰ ਗਈਆਂ ਮੱਝਾਂ ਚਾਰ ਕੇ ਲਿਆਇਆ ਕਰ। ਪਿਤਾ ਜੀ ਦਾ ਹੁਕਮ ਮੰਨ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਹੁਣ ਮੱਝਾਂ ਗਾਈਆਂ ਚਾਰਨ ਦਾ ਕੰਮ ਦੇ ਦਿੱਤਾ। ਹਰ ਰੋਜ਼ ਮੱਝੀਆਂ ਗਾਈਆਂ ਖੇਤਾਂ ਵਿੱਚ ਚਾਰਨ ਲੱਗੇ। ਪਰਮੇਸ਼ਰ ਦਾ ਇਲਾਹੀ ਨੂਰ ਰਾਏ ਭੋਏ ਦੀ ਤਲਵੰਡੀ ਦੇ ਖੇਤਾਂ ਵਿੱਚ ਮੱਝਾਂ ਚਾਰਦਾ ਫਿਰਦਾ। ਜੋ ਹੋਰ ਵੀ ਮੱਝੀਆਂ ਦੇ ਪਾਲੀ ਸਨ, ਸਾਰੇ ਗਿਆਨ ਦਾ ਰਸ ਹਰ ਰੋਜ਼ ਮਾਨਣ ਲੱਗੇ ਗੁਰੂ ਨਾਨਕ ਦੇਵ ਜੀ ਪਾਸੋਂ। ਮੱਝੀਆਂ ਦੇ ਪਾਲੀ ਗੁਰੂ ਜੀ ਪਾਸੋਂ ਬ੍ਰਹਮ ਗਿਆਨ ਸੁਣਦੇ। ਇੱਕ ਸਮੇਂ ਜਦੋਂ ਗੁਰੂ ਜੀ ਮੱਝਾਂ ਚਾਰਦੇ ਚਾਰਦੇ ਪਰਮੇਸ਼ਰ ਦੇ ਧਿਆਨ ਵਿੱਚ ਆਪਣੇ ਸਾਥੀਆਂ ਨਾਲ ਮੱਝਾਂ ਚਾਰਦੇ ਸਨ ਤੇ ਗੁਰੂ ਜੀ ਤੋਂ ਕਥਾ ਸੁਣਨ ਵਿੱਚ ਮਸਤ ਹੋ ਗਏ, ਤਾਂ ਇੱਕ ਕਣਕ ਦੇ ਖੇਤ ਨੂੰ ਸਾਰੇ ਮਾਲ ਡੰਗਰਾਂ ਨੇ ਖਾ ਲਿਆ, ਉਹ ਖੇਤ ਦਾ ਉਜਾੜਾ ਕਰ ਦਿੱਤਾ। ਖੇਤ ਵਾਲਾ ਜ਼ਿਮੀਂਦਾਰ ਜਦੋਂ ਆਇਆ ਦੇਖਿਆ ਕਿ ਮੇਰਾ ਖੇਤ ਸਾਰਾ ਮਹਿਤਾ ਕਾਲੂ ਦੇ ਪੁੱਤਰ ਨਾਨਕ ਨੇ ਉਜਾੜ ਦਿੱਤਾ ਹੈ, ਮੱਝੀਆਂ ਨੂੰ ਰੋਕ ਕੇ ਨਹੀਂ ਰੱਖਿਆ, ਗੁਰੂ ਜੀ ਨੂੰ ਤੇ ਨਾਲ ਦੇ ਸਾਥੀਆਂ ਨੂੰ ਫੜ ਕੇ ਪਿੰਡ ਦੇ ਹਾਕਮ ਕੋਲ ਲੈ ਗਿਆ ਤੇ ਹਰਜਾਨਾ ਭਰਾਉਣ ਲਈ ਕਿਹਾ, ਤਾਂ ਗੁਰੂ ਜੀ ਨੇ ਆਖਿਆ ਪਹਿਲਾਂ ਇਸ ਦੀ ਪੈਲੀ ਦੇਖੀ ਜਾਵੇ, ਜੇ ਕੁਝ ਉਜਾੜਿਆ ਨਹੀਂ ਤਾਂ ਹਰਜਾਨਾ ਕਿਉਂ ਭਰੀਏ। ਜਦੋਂ ਹਾਕਮ ਰਾਏ ਬੁਲਾਰ ਪਿੰਡ ਦੇ ਹੋਰ ਪਤਿਵੰਤੇ ਸੱਜਣਾਂ ਨੂੰ ਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੂੰ ਨਾਲ ਲੈ ਕੇ ਖੇਤ ਦੇਖਿਆ, ਤਾਂ ਉਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਦੋਂ ਮਿਹਰ ਦੀ ਨਜ਼ਰ ਕਰੀ, ਦੂਣ ਸਵਾਇਆ ਹਰਾ ਭਰਾ ਹੋ ਗਿਆ। ਉਚਾਰਨ ਕਰੋ ਸ੍ਰੀ ਵਾਹਿਗੁਰੂ ਜੀ। ਥੱਕਿਆ ਜਾ ਖੇਤ ਹੈ ਹੈਰਾਨ ਜੱਗ ਹੋ ਗਿਆ, ਥੱਕਿਆ ਜਾ ਖੇਤ ਹੈ ਹੈਰਾਨ ਜੱਗ ਹੋ ਗਿਆ, ਦੂਣ ਸਵਾਇਆ ਖੇਤ ਹਰਾ ਭਰਾ ਹੋ ਗਿਆ, ਮਾਰੀ ਨਜ਼ਰ ਇਲਾਹੀ ਜਾਟ ਕਾਜੇ, ਸੱਚ ਦਾ ਵਪਾਰ ਕਰੇ ਸੌਦਾਕਾਰ ਸਾਰੇ ਜੱਗ ਨੂੰ ਦਿਖਾਇਆ ਏ, ਸੱਚਾ ਸੌਦਾਕਾਰ ਸਾਰੇ ਜੱਗ ਨੂੰ ਦਿਖਾਇਆ ਏ, ਭੁੱਖੇ ਸਾਧੂਆਂ ਦੇ ਤਾਈ ਭੋਜਨ ਛਕਾਇਆ ਏ, ਭੁੱਖੇ ਸਾਧੂਆਂ ਦੇ ਤਾਈ ਭੋਜਨ ਛਕਾਇਆ ਏ, ਐਸਾ ਕੀਤਾ ਨਾ ਵਪਾਰ ਕਿਸੇ
ਵਪਾਰ ਕਰਿਆ।
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਪਿਤਾ ਜੀ ਨੇ ਇੱਕ ਸਮੇਂ 20 ਰੁਪਈਏ ਦੇ ਕੇ ਸੱਚ ਦੇ ਵਪਾਰ ਕਰਨ ਵਾਸਤੇ ਤੋਰਿਆ ਅਤੇ ਨਾਲ ਭਾਈ ਬਾਲੇ ਜੀ ਨੂੰ ਤੋਰਿਆ ਕਿ ਕੋਈ ਚੰਗਾ ਵਪਾਰ ਕਰਕੇ ਘਰ ਨੂੰ ਵਾਪਸ ਆਉਣਾ। ਗੁਰੂ ਨਾਨਕ ਪਾਤਸ਼ਾਹ ਭਾਈ ਬਾਲਾ ਜਦੋਂ ਸੱਚ ਦਾ ਵਪਾਰ ਕਰਨ ਲਈ ਚੂੜਕਾਣੇ ਦੇ ਜੰਗਲ ਵੱਲ ਗਏ ਤਾਂ ਇੱਕ ਭੁੱਖੇ ਸਾਧੂਆਂ ਦੀ ਮੰਡਲੀ ਦੇਖੀ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਭਾਈ ਬਾਲੇ ਨਾਲ ਵਿਚਾਰ ਕਰਕੇ ਭੁੱਖੇ ਸਾਧੂਆਂ ਨੂੰ 20 ਰੁਪਈਆਂ ਦਾ ਭੋਜਨ ਛਕਾ ਦਿੱਤਾ। ਇਹ ਸੱਚ ਦਾ ਵਪਾਰ ਅੱਜ ਤੱਕ ਕਿਸੇ ਵੀ ਪੁਰਸ਼ ਨੇ ਨਹੀਂ ਕਰਿਆ। ਇਸ ਤਰ੍ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸਾਧੂਆਂ ਨੂੰ ਭੋਜਨ ਛਕਾ